ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸ੍ਰੀ ਰਾਗ ਵਿਚ ਵਾਰ ਸਰਵਣ ਕਰ ਰਹੇ ਹਾਂ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ, ਪੰਨਾ 88 ਤੇ। ਪੰਨੇ ਦੇ ਤਕਰੀਬਨ ਅਖੀਰਲੇ ਪੰਨੇ ਦੇ ਥੱਲਿਓਂ ਦੂਜੀ ਪੰਕਤੀ ਹੈ, ਪੌੜੀ ਸ਼ੁਰੂ ਹੁੰਦੀ ਹੈ, ਪ੍ਰੇਮ ਸਹਿਤ ਸਰਵਣ ਕਰੀਏ। ਸਤਿਗੁਰੂ ਜਿਨੀ ਤੇ ਆਇਆ ਸੇ ਕੜੇ ਨਾ ਸਵਾਹੀ। ਮੈਂ ਬੇਨਤੀ ਕਰਾਂ ਇਸ ਨੂੰ ਕੜ ਨਾ ਨਹੀਂ ਪੜਨਾ। ਦੇਖੋ ਲਿਖਿਆ ਕੜ ਨਾ, ਰਾੜੇ ਨੂੰ ਸਿਆਰੀ ਤੁਸੀਂ ਬੁਲਾਉਂਦੇ ਨਹੀਂ, ਸਿਆਰੀ ਦੇ ਨਾਲ ਬਿੰਦੀ ਵੀ ਲੱਗੀ ਹੈ। ਦੇਖੋ ਬਿੰਦੀ ਲਾ ਕੇ ਦੱਸੀ ਹੋਈ ਹੈ, ਸਿਆਰੀ ਵੀ ਹੈ ਤੇ ਬਿੰਦੀ ਵੀ ਹੈ, ਤੇ ਸਿਆਰੀ ਤੇ ਬਿੰਦੀ ਇਕੱਠੀਆਂ ਜਦੋਂ ਬੋਲਣ ਲਾਮ ਦੀ ਆਵਾਜ਼ ਆਵੇਗੀ, ਕੜੇ ਨਾ। ਤੇ ਕੜਨਾ ਹੁੰਦਾ ਹੈ ਦੁਖੀ ਹੋਣਾ, ਕੜਨਾ ਨਹੀਂ ਕੜੇ ਨਾ। ਸਵਾਹੀ, ਸਤਿਗੁਰੂ ਜਿਨੀ ਧਿਆਇਆ ਸੇ ਕੜੇ ਨਾ ਸਵਾਹੀ। ਸਤਿਗੁਰੂ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ। ਸਤਿਗੁਰੂ ਜਿਨੀ ਧਿਆਇਆ ਤਿਨ ਜਮ ਡਰ ਨਾਹੀ। ਜਿਨਕਾ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ। ਤਿਨ ਇੱਥੇ ਉਥੇ ਮੁਖੀ ਉਜਲੇ, ਹਰੀ ਦਰਗਹਿ ਪੈਂਦੇ ਜਾਹੀ। ਸਤਿਗੁਰੂ ਜਿਨੀ ਧਿਆਇਆ, ਸਤਿਗੁਰੂ ਜਿਨੀ ਧਿਆਇਆ ਬਾਰ ਬਾਰ ਆਉਂਦਾ। ਸਤਿਗੁਰੂ ਤੋਂ ਧਿਆਉਣਾ ਤੋਂ ਭਾਵ ਹੈ ਗੁਰੂ ਦੇ ਲੜ ਲੱਗ ਕੇ ਪਰਮੇਸ਼ਰ ਨੂੰ ਧਿਆਉਣਾ, ਗੁਰੂ ਵਾਲੇ ਬਣ ਕੇ ਪਰਮੇਸ਼ਰ ਨੂੰ ਧਿਆਉਣਾ, ਅਕਾਲ ਪੁਰਖ ਨੂੰ ਧਿਆਉਣਾ, ਗੁਰੂ ਵਾਲੇ ਬਣ ਕੇ ਅਕਾਲ ਪੁਰਖ ਨੂੰ ਧਿਆਉਣਾ, ਬੰਦਗੀ ਕਰਨੀ ਅਕਾਲ ਪੁਰਖ ਦੀ। ਜਿਨ੍ਹਾਂ ਜਿਨ੍ਹਾਂ ਨੇ ਇਹ ਕੰਮ ਕੀਤਾ ਉਨ੍ਹਾਂ ਬਾਰੇ ਲਿਖਿਆ, ਸਤਿਗੁਰ ਜਿਨੀ ਧਿਆਇਆ ਸੇ ਕੜੇ ਨਾ ਸਵਾਹੀ। ਮੈਂ ਹੁਣੇ ਸਮਝਾਇਆ ਸੀ ਕੜ ਨਾ ਨਹੀਂ ਪੜ ਸਕਦੇ, ਕੜੇ ਨਾ। ਕੜੇ ਨਾ ਦਾ ਭਾਵ ਹੈ ਦੁਖੀ ਨਹੀਂ ਹੁੰਦੇ, ਕੜਨਾ ਹੁੰਦਾ ਹੈ ਦੁਖੀ ਹੋਣਾ, ਕੜੇ ਨਾ ਦੁਖੀ ਨਹੀਂ ਹੁੰਦੇ। ਹੁਣ ਸਵਾਹੀ ਸਮਝਾ ਦੇਵਾਂ, ਸਵਾਹੀ ਤੋਂ ਭਾਵ ਸਵਾਏ ਵਾਲਾ ਨਹੀਂ ਗਾ। ਬੱਬੇ ਤੋਂ ਵਾਵਾ ਬਣਾ ਕੇ ਬੁਝਾਰਤ ਬਣਾਈ ਹੈ, ਅੰਕੜ ਹੈ ਨਹੀਂ, ਜਿਵੇਂ ਆਪਾਂ ਕਹਿ ਰਹੀਏ ਸੁਬਾਹੀ, ਹਰ ਸਵੇਰ, ਹਰ ਨਵੀਂ ਸਵੇਰ ਤੋਂ ਭਾਵ ਨਿੱਤ, ਨਿੱਤ ਸੁਬਾਹ ਉੱਠਦੇ ਹਾਂ। ਆਮ ਬੰਦੇ ਦੀ ਹਾਲਤ ਕੀ ਹੈ, ਸੰਸਾਰਕ ਧੰਦਿਆਂ ਵਿਚ ਖਚਿਤ ਹੈ ਇਨਸਾਨ, ਸੁਬਾਹ ਉੱਠਦਿਆਂ ਹੀ ਫਿਕਰ ਲੱਗ ਜਾਂਦੇ ਨੇ, ਦੁਖੀ ਹੁੰਦਾ, ਫਿਕਰ ਲੱਗ ਜਾਂਦੇ ਨੇ, ਆਹ ਕਰਨਾ ਆਹ ਕਰਨਾ ਆਹ ਕਰਨਾ, ਦੁਖੀ ਹੋ ਜਾਂਦਾ। ਸਤਿਗੁਰੂ ਜਿਨੀ ਧਿਆਇਆ ਸੇ ਕੜੇ ਨਾ ਸਵਾਹੀ। ਆਮ ਇਨਸਾਨ ਨਿਤ ਸਵੇਰ ਉੱਠਦਾ ਹੀ ਮਾਇਆ ਦੇ ਖਲ ਜਗਣਾ ਵਿਚ ਪਿਆ ਹੋਣ ਕਰਕੇ ਦੁਖੀ ਹੁੰਦਾ ਹੈ, ਪਰ ਜਿਨ੍ਹਾਂ ਨੇ ਗੁਰੂ ਦੇ ਲੜ ਲੱਗ ਕੇ ਬੰਦਗੀ ਕੀਤੀ ਹੈ ਉਹ ਇਸ ਤਰ੍ਹਾਂ ਦੁਖੀ ਨਹੀਂ ਹੁੰਦੇ, ਉਹ ਨਿਤ ਸਵੇਰੇ ਉੱਠ ਕੇ ਇਸ ਤਰ੍ਹਾਂ ਦੁਖੀ ਨਹੀਂ ਹੁੰਦੇ। ਸਤਿਗੁਰੂ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ। ਤ੍ਰਿਪਤ ਮਾਇਆ ਵੱਲੋਂ ਤ੍ਰਿਪਤ, ਅਗਾਹੀ ਰੂਹਾਨੀ ਤੌਰ ਤੇ ਰੱਜੇ ਮਹਿਸੂਸ ਕਰਦੇ ਨੇ, ਅਗਾਹੀ ਰੱਜੇ। ਭਾਈ ਜਿਨ੍ਹਾਂ ਨੇ ਗੁਰੂ ਦੇ ਲੜ ਲੱਗ ਕੇ ਪਰਮੇਸ਼ਰ ਨੂੰ ਧਿਆਇਆ ਏ ਉਹ ਮਾਇਆ ਵੱਲੋਂ ਤ੍ਰਿਪਤ ਹੁੰਦੇ ਨੇ, ਰੂਹਾਨੀ ਤੌਰ ਤੇ ਉਹ ਰੱਜੇ ਹੁੰਦੇ ਨੇ। ਆਤਮਕ ਤੌਰ ਤੇ ਰੱਜ ਮਹਿਸੂਸ ਕਰਦੇ ਨੇ। ਸਤਿਗੁਰੂ ਜੀ ਨੇ ਧਿਆਇਆ ਤਿੰਨ ਜਮ ਡਰ ਨਾਹੀ, ਜਮ ਡਰ ਨਾਹੀ ਅਰਥ ਸਮਝਾਵਾਂ। ਜਮ ਡਰ ਨਾਹੀ ਦੇ ਕਈ ਅਰਥ ਹੋ ਸਕਦੇ ਨੇ। ਇੱਕ ਤਾਂ ਇਹ ਆਪਾਂ ਕਰ ਸਕਦੇ ਹਾਂ ਕਿ ਉਹ ਮੌਤ ਤੋਂ ਨਹੀਂ ਡਰਦੇ। ਦੂਸਰਾ ਅਰਥ ਕਰ ਸਕਦੇ ਹਾਂ ਉਨ੍ਹਾਂ ਨੂੰ ਜਮਾਂ ਦੀ ਸਜ਼ਾ ਦਾ ਡਰ ਨਹੀਂ ਰਹਿੰਦਾ। ਇਹ ਸਜ਼ਾ ਤੇ ਭੁਗਤੀ ਦੀ ਹੈ। ਆਵਾਗਾਉਣ ਦੇ ਚੱਕਰ ਵਿਚ ਆ ਕੇ, ਜਨਮ ਮਰਨ ਦੇ ਚੱਕਰ ਵਿਚ ਆ ਕੇ ਤੋਂ ਫਾਵ ਉਹ ਫਿਰ ਉਨ੍ਹਾਂ ਨੂੰ ਜਨਮ ਮਰਨ ਦਾ ਡਰ ਵੀ ਨਹੀਂ ਰਹਿੰਦਾ। ਸਾਰੇ ਅਰਥ ਜਮ ਡਰ ਨਾਹੀ ਚ ਆ ਜਾਂਦੇ। ਉਨ੍ਹਾਂ ਨੂੰ ਜਮਦੂਤ ਡਰਾਉਂਦੇ ਨਹੀਂ, ਭਾਵ ਉਨ੍ਹਾਂ ਨੂੰ ਆਪਣੇ ਕਰਮਾਂ ਦੀ ਸਜ਼ਾ ਦਾ ਡਰ ਨਹੀਂ ਰਹਿੰਦਾ। ਕਰਮਾਂ ਦੇ ਭੁਗਤਾਨ ਸਾਡੇ ਬਾਕੀ ਰਹਿ ਜਾਣਗੇ, ਐਸਾ ਡਰ ਬਾਕੀ ਨਹੀਂ ਰਹਿੰਦਾ। ਮੌਤ ਉਨ੍ਹਾਂ ਨੂੰ ਡਰਾਉਂਦੀ ਨਹੀਂ, ਆਵਾਗਾਉਣ ਦੇ ਚੱਕਰ ਉਨ੍ਹਾਂ ਨੂੰ ਡਰਾਉਂਦੇ ਨਹੀਂ। ਪਾਵਰਥ ਇਹ ਹੈ। ਜਿਨ ਕਾ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ। ਪਰ ਗੁਰੂ ਦੇ ਪੈਰੀ ਪੈਂਦਾ ਹੀ ਉਹ ਹੈ, ਗੁਰੂ ਵਾਲਾ ਬਣਦਾ ਹੀ ਉਹ ਹੈ, ਗੁਰੂ ਦੇ ਪੈਰੀ ਪੈਂਦਾ ਹੀ ਉਹ ਹੈ ਜਿਸ ਤੇ ਪਰਮਾਤਮਾ ਪਹਿਲੋਂ ਦਿਆਲ ਹੋਵੇ। ਜਿਸ ਤੇ ਮਿਹਰ ਹੋਵੇ ਪਰਮਾਤਮਾ ਦੀ, ਉਹੀ ਗੁਰੂ ਦੇ ਲੜ ਲੱਗਦਾ, ਉਹੀ ਗੁਰੂ ਦੇ ਪੈਰੀ ਪੈਂਦਾ ਹੈ ਤਾਂ ਭਾਵ ਗੁਰੂ ਵਾਲਾ ਬਣਦਾ, ਗੁਰੂ ਦੇ ਲੜ ਲੱਗਦਾ। ਗੁਰੂ ਦੇ ਚਰਨਾਂ ਤੇ ਮਸਤਕ ਉਹੀ ਝੁਕਾਉਂਦਾ ਹੈ, ਉਹੀ ਗੁਰੂ ਵਾਲਾ ਬਣਦਾ ਹੈ, ਉਹੀ ਗੁਰੂ ਧਾਰਨ ਕਰਦਾ ਹੈ ਜਿਸ ਤੇ ਮਾਲਕ ਦੀ ਕਿਰਪਾ ਹੋਵੇ। ਤਿੰਨ ਇੱਥੇ ਉੱਥੇ, ਤਿੰਨ ਇੱਥੇ ਉੱਥੇ ਮੁਖੀ ਉਜਲੇ ਹਰੀ ਦਰਗਹਿ ਪੈਦੇ ਜਾਹੀ। ਤਿੰਨ ਤਿੰਨਾਂ ਦੇ, ਤਿੰਨਾਂ ਤੋਂ ਭਾਵ ਕਿਹੜੇ ਹੈ? ਜਿਹੜੇ ਗੁਰੂ ਵਾਲੇ ਬਣਦੇ ਨੇ ਤੇ ਬੰਦਗੀ ਕਰਦੇ ਨੇ, ਜਿਹੜੇ ਗੁਰੂ ਵਾਲੇ ਬਣਦੇ ਨੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਤੇ ਆਉਂਦੇ ਨੇ ਸਤਿਗੁਰੂ ਨੂੰ, ਅਕਾਲ ਪੁਰਖ ਨੂੰ, ਉਨ੍ਹਾਂ ਬਾਰੇ ਕੀ ਆਖਿਆ? ਤਿੰਨ ਇੱਥੇ ਉੱਥੇ ਮੁਖ ਉਜਲੇ, ਮੁਖ ਉਜਲੇ ਹੋਣਾ ਭਾਵ ਇੱਜ਼ਤ ਹੋਣੀ, ਸਨਮਾਨ ਹੋਣਾ। ਉਨ੍ਹਾਂ ਦਾ ਲੋਕ ਪਰਲੋਕ ਇਸ ਸੰਸਾਰ ਵਿਚ ਵੀ ਤੇ ਅਗਾਂਹ ਪਰਮਾਤਮਾ ਦੀ ਹਜ਼ੂਰੀ ਵਿਚ ਵੀ ਦਰਗਾਹੇ ਉਨ੍ਹਾਂ ਦੀ ਇੱਜ਼ਤ ਹੁੰਦੀ ਹੈ। ਇਹ ਸਮਝਾਵਾਂ ਦਰਗਾਹ ਦੀ ਇੱਜ਼ਤ ਕੀ ਹੈ। ਮਤ ਸੋਚਣਾ ਕਿ ਭਗਤ ਦੀ ਰੂਹ ਜਦੋਂ ਜਾਂਦੀ ਏ ਤੇ ਕੋਈ ਹਾਰ ਲੈ ਕੇ ਆਕਾਸ਼ ਵਿਚ ਕੋਈ ਖੜੋਤਾ ਕਿ ਆ ਤੇਰੇ ਗਲ ਵਿਚ ਹਾਰ ਪਾਵਾਂ, ਕੋਈ ਇਸ ਜੀ ਗੱਲ ਤੇ ਹੈ ਨਹੀਂ। ਦਰਗਾਹੇ ਇੱਜ਼ਤ ਹੁੰਦੀ ਹੈ ਤਾਂ ਭਾਵ ਇਹ ਹੈ ਕਿ ਭਗਤ ਦੀ ਆਤਮਾ ਪਰਮਾਤਮ ਜੋਤ ਵਿਚ ਰਲਦੀ ਹੈ, ਇਹ ਇੱਜ਼ਤ ਉਸ ਨੂੰ ਪ੍ਰਾਪਤ ਹੁੰਦੀ ਹੈ। ਦਰਗਾਹ ਪੈਦੇ ਜਾਹੀ ਭਾਵ ਦਰਗਾਹੇ ਪਹਿਨਾਇਆ ਜਾਂਦਾ ਹੈ, ਦਰਗਾਹੇ ਇੱਜ਼ਤ ਮਿਲਦੀ ਹੈ। ਐਸੇ ਗੁਰਮੁਖ ਦੀ ਰੂਹ ਨੂੰ ਦਰਗਾਹੇ ਇੱਜ਼ਤ ਮਿਲਦੀ ਹੈ। ਕਿਹੜੀ ਇੱਜ਼ਤ ਮਿਲਦੀ ਹੈ? ਪਰਮਾਤਮ ਜੋਤ ਵਿਚ ਰਲਣ ਦੀ। ਤੇ ਹੁਣ ਪਰਮਾਤਮ ਜੋਤ ਕੋਈ ਇੱਕ ਟਿਕਾਣੇ ਤੇ ਹੈ ਨਹੀਂ, ਹਰ ਜਗ੍ਹਾ ਪਰਮਾਤਮ ਜੋਤ ਮੌਜੂਦ ਹੈ। ਆਤਮਾ ਪਰਮਾਤਮਾ ਵਿਚ ਸਮਾ ਜਾਂਦੀ ਹੈ, ਮੁੜ ਕੇ ਜਨਮ ਨਹੀਂ ਲੈਂਦੀ, ਇਹ ਇੱਜ਼ਤ ਮਿਲਦੀ ਹੈ। ਨਹੀਂ ਤਾਂ ਦੂਜਿਆਂ ਬੰਦਿਆਂ ਦੀ ਰੂਹ ਫਿਰ ਜੂਨਾਂ ਚ ਭਟਕਦੀ ਹੈ। ਉਸਨੂੰ ਇੱਜ਼ਤ ਇਹ ਮਿਲਦੀ ਹੈ ਕਿ ਉਹ ਜੋਤ ਪਰਮ ਜੋਤ ਵਿਚ ਸਦਾ ਲਈ ਰਲ ਜਾਂਦੀ ਹੈ। ਇਹ ਹੈ ਪਹਿਨਾਈ ਜਾਣਾ, ਇਹ ਹੈ ਦਰਗਾਹੇ ਇੱਜ਼ਤ ਮਿਲਣੀ। ਸ਼ਲੋਕ ਮਹਿਲਾ ਦੂਜਾ। ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਡਾਰ। ਸਿਰ ਸਾਈ ਨਾ ਨਿਵੈ, ਜਿਸ ਜੀਵ ਦਾ ਸਿਰ ਪਰਮਾਤਮਾ ਅੱਗੇ ਨਹੀਂ ਝੁਕਦਾ, ਆਖਰੀ ਅਰਥ ਜਿਸ ਮਨੁੱਖ ਦਾ ਸੀਸ ਪਰਮਾਤਮਾ ਅੱਗੇ ਨਹੀਂ ਝੁਕਦਾ, ਭਾਵ ਕੀ ਹੈ? ਕਿਉਂਕਿ ਪਰਮਾਤਮਾ ਕੋਈ ਸਰੀਰਧਾਰੀ ਤੇ ਨਹੀਂ ਜਿਸ ਅੱਗੇ ਜਾ ਕੇ ਮੱਥਾ ਟੇਕਣਾ, ਤਾਂ ਭਾਵ ਅਰਥ ਕੀ ਹੈ? ਭਾਵ ਤਾਂ ਇਹ ਹੈ ਕਿ ਜਿਸ ਜੀਵ ਦੇ ਅੰਦਰ ਆਪਣੇ ਸਾਈਂ ਪਰਮਾਤਮਾ ਲਈ ਪ੍ਰੇਮ ਸਤਿਕਾਰ ਹੈ ਨਹੀਂ। ਸਿਰ ਨਿਵਾਉਣਾ ਕੀ ਹੁੰਦਾ? ਪ੍ਰੇਮ ਸਤਿਕਾਰ ਦੀ ਨਿਸ਼ਾਨੀ ਹੈ। ਸਿਰ ਨਿਵਾਉਣਾ ਕੀ ਹੈ? ਕਿਸ ਅੱਗੇ ਸਿਰ ਨਿਵਾਉਂਦੇ ਹਾਂ? ਜਿਹਦਾ ਸਤਿਕਾਰ ਕਰਨਾ, ਜਿਸ ਨਾਲ ਪ੍ਰੇਮ ਹੈ, ਜਿਹਦਾ ਸਤਿਕਾਰ ਕਰਨਾ, ਉਸ ਅੱਗੇ ਸੀਸ ਨਿਵਾਏਗਾ। ਤਾਂ ਪਾਤਸ਼ਾਹ ਆਖ ਰਹੇ ਨੇ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾ ਰਹੇ ਨੇ ਕਿ ਜਿਹੜਾ ਜਿਸ ਜੀਵ ਅੰਦਰ ਆਪਣੇ ਮਾਲਕ ਪ੍ਰਭੂ ਲਈ ਕੋਈ ਪ੍ਰੇਮ ਪਿਆਰ ਨਹੀਂ, ਸਤਿਕਾਰ ਨਹੀਂ, ਸੋ ਸਿਰ ਦੀ ਜਾਇਦਾਦ, ਉਹ ਸੀਸ ਭਾਵ ਉਸ ਜੀਵ ਦਾ ਸੀਸ, ਦੀਜੈ ਡਾਰ ਤੋਂ ਭਾਵ ਲਾ ਕੇ ਪਰੇ ਮਾਰੋ, ਲਾ ਕੇ ਵਗਾਹ ਮਾਰੋ, ਕੱਟ ਕੇ ਵਗਾਹ ਮਾਰੋ। ਹੁਣ ਮਤ ਸੋਚਣਾ ਕਿ ਸਤਿਗੁਰੂ ਵਾਕੀ ਹਕੀਕਤ ਵਿਚ ਕਹਿੰਦੇ ਨੇ ਕਿ ਕਿਸੇ ਦਾ ਸਿਰ ਲਾ ਦਿਓ ਤੇ ਸਿੱਟ ਦਿਓ, ਸਿਰ ਸਾਈਂ ਅੱਗੇ ਨਹੀਂ ਨਿਵਰਿਆ ਤਾਂ ਸਿਰ ਲਾ ਦਿਓ, ਕੱਟ ਦਿਓ। ਹਕੀਕਤ ਵਿਚ ਤਾਂ ਨਹੀਂ ਇਹ ਆਖ ਰਹੇ, ਭਾਵ ਕੁਛ ਹੋਰ ਹੈ। ਪੂਰੇ ਅਰਥ ਪੂਰੀ ਪਹਿਲਾਂ ਪੜ੍ਹ ਲਵਾਂ ਤੇ ਫਿਰ ਇਹਦਾ ਅਰਥ ਸਮਝਾਉਣਾ। ਸਿਰ ਦੀ ਜੈ ਡਾਰ ਦਾ ਭਾਵ ਕੀ ਹੈ? ਅੱਗੋਂ ਦੇਖੋ ਕੀ ਕਹਿੰਦੇ ਨੇ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਪਿੰਜਰ ਆਖਿਆ ਸਰੀਰ ਨੂੰ, ਜਿਸ ਸਰੀਰ ਵਿਚ ਪ੍ਰਭੂ ਦਾ ਪ੍ਰੇਮ ਨਹੀਂ ਵਸਿਆ, ਸੇ ਪਿੰਜਰ ਲੈ ਜਾਰ, ਉਸ ਪਿੰਜਰੇ ਨੂੰ, ਉਸ ਸਰੀਰ ਨੂੰ ਤੇ ਲੈ ਕੇ ਜਾਲ ਸਿੱਟੋ। ਔਰ ਇਹ ਵੀ ਹਕੀਕਤ ਵਿਚ ਨਹੀਂ ਆਖਿਆ ਕਿ ਤੁਸੀਂ ਬਈ ਜਿਹੜਾ ਪਰਮੇਸ਼ਰ ਦਾ ਸਤਿਕਾਰ ਨਹੀਂ ਕਰਦਾ ਉਹਦਾ ਸੀਸ ਵੱਢਦੇ ਫਿਰੋ ਤੇ ਉਹਨੂੰ ਜਾ ਕੇ ਸ਼ਮਸ਼ਾਨ ਭੂਮੀ ਚ ਜਾਲਦੇ ਫਿਰੋ, ਐਸਾ ਤਾਂ ਨਹੀਂ ਆਖਿਆ। ਭਾਵ ਕੀ ਹੈ? ਭਾਵ ਤਾਂ ਇਹ ਹੈ ਕਿ ਉਹਨਾਂ ਦਾ ਐਸੇ ਬੰਦੇ ਬਿਲਕੁਲ ਸਤਿਕਾਰਨਯੋਗ ਨਹੀਂ, ਉਹਨਾਂ ਦਾ ਸੰਗ ਕਰਨਾ ਠੀਕ ਨਹੀਂ। ਐਸੇ ਬੰਦੇ ਜਿਨ੍ਹਾਂ ਅੰਦਰ ਸਾਈਂ ਦਾ ਪ੍ਰੇਮ ਨਹੀਂ, ਉਹ ਤਾਂ ਮੋਇਆਂ ਵਰਗੇ ਨੇ। ਜਿਹਦਾ ਸੀਸ ਨਹੀਂ ਹੁੰਦਾ ਉਹ ਤਾਂ ਮਰਿਆ ਹੁੰਦਾ ਨਾ। ਭਾਵੇਂ ਜਿਸ ਬੰਦੇ ਦੇ ਅੰਦਰ ਸਾਈਂ ਦਾ ਪ੍ਰੇਮ ਨਹੀਂ, ਉਹ ਤਾਂ ਮੋਇਆਂ ਵਰਗਾ ਹੈ, ਕਿਉਂਕਿ ਮੁਰਦੇ ਦਾ ਸਰੀਰ ਜਾ ਕੇ ਜੜਾ ਦੇਈਦਾ, ਮੁਰਦੇ ਦਾ ਸਰੀਰ ਜਾ ਕੇ ਜੜਾ ਦੇਈਦਾ, ਸ਼ਮਸ਼ਾਨ ਭੂਮੀ ਲੈ ਜਾਈਦਾ, ਇਹਨਾਂ ਅਕ੍ਰਿਮੇਸ਼ਨ ਕਰ ਦੇਈਦੀ ਹੈ ਉਹਦੀ, ਕ੍ਰਿਮੇਟਿੰਗ ਗਰਾਊਂਡ ਲੈ ਜਾਈਦਾ, ਕ੍ਰਿਮੇਟੋਰੀਅਮ ਲੈ ਜਾ ਕੇ ਸਾੜ ਦੇਈਦਾ, ਜਿਹਦੇ ਚ ਜਾਨ ਨਹੀਂ ਰਹੀ ਸਰੀਰ ਵਿਚ। ਤਾਂ ਭਾਵ ਹੈ ਜਿਸ ਬੰਦੇ ਦੇ ਅੰਦਰ ਸਾਈਂ ਦਾ ਪ੍ਰੇਮ ਨਹੀਂ, ਉਹ ਤੇ ਮੋਇਆਂ ਵਰਗਾ ਹੈ, ਮੁਰਦਿਆਂ ਵਰਗਾ ਹੈ, ਉਹ ਤਾਂ ਮੁਰਦਾ ਸਮਾਨ ਹੈ, ਉਹਦਾ ਸੰਗ ਕਰਨਾ ਠੀਕ ਨਹੀਂ। ਉਹਦਾ ਸੰਗ ਕਰਨਾ ਠੀਕ ਨਹੀਂ, ਉਸ ਤੋਂ ਦੂਰ ਰਹਿਣਾ ਭਲਾ, ਸਮਝਾ ਤਾਂ ਇਹ ਰਹੇ ਨੇ। ਕਿਉਂਕਿ ਜਿਸ ਅੰਦਰ ਸਾਈਂ ਦਾ ਪ੍ਰੇਮ ਨਹੀਂ, ਉਹ ਰੂਹਾਨੀ ਤੌਰ ਤੇ ਮੋਇਆ ਹੀ ਹੈ, ਤੇ ਜਿਵੇਂ ਮੁਰਦਾ ਜੜਾ ਦੇਈਦਾ ਉਹਦੀ ਕੋਈ ਕੀਮਤ ਨਹੀਂ ਹੁੰਦੀ, ਇਸੇ ਤਰ੍ਹਾਂ ਐਸੇ ਬੰਦੇ ਦਾ ਕੋਈ ਮੁੱਲ ਨਹੀਂ, ਉਸਦਾ ਸੰਗ ਕਰਨਾ ਠੀਕ ਨਹੀਂ, ਉਸ ਤੋਂ ਦੂਰ ਰਹੋ। ਭਾਵ ਤੇ ਇਹ ਹੈ। जो सिर साई ना निवे सो सिर दीजे डार, डार दा अखरी हुंदा वड के सुट दियो, ला मारो वगा मारो जमीन ते सुटो, डार दा मतलब सुटना, शरीर वड के सिट दियो। नानक जिस पिंजर मैं बिरहा नहीं, जिस शरीर विच मेरे साई दा प्रेम नहीं वसिया, सो पिंजर लै जार, ओ शरीर किस काम दा उन्हों लैके जला दियो। तो हुण हकीकत विच थोड़ो कह रहे ने कि तुसी लोगां दे शरीर वड्डी जाओ, सिर वड्डी जाओ ते धड़ जलाई जाओ। भाव तां इह है कि जिन्हां अंदर साई दा प्रेम नहीं, उते रूहानी तौर ते मोए होए ने, मोयां वर्गे ही ने, ते मुर्दे नूं ते घर आपां रख नहीं सकदे, जला देईदा है, ओह तां दूर रहिंदा है, मुका देईदा, उहदा उहदी कीमत कोई नहीं। इसे तरह समझा रहे ने कि उसदे संग दी लोड़ ही कोई नहीं, उस तो दूर रहे चंगे। मुंडों भुली नानका फिर जन्मे मुयास, कस्तूरी कै भुलड़ा गंदा डुम पयास। मुंडों मुढ़ तो साडा मुढ़ है परमेश्वर, मुंडों तो भाव मुढ़ तो साडा मुढ़ है परमेश्वर जितों असी पैदा होए हैं। मुंडों भुली नानका जेड़ी जिंद परमात्मा तो भुल गई, भाव परमात्मा नूं विसर गई, अपने मुढ़ नूं विसर गई, अपने प्रभु तो भुल गई, फिर जन्मे मुयास। बार बार जन्म लैंदी है मर के, जेड़ा जीव अपने मुड अपने श्रोत प्रभु तो भुल जांदा है, उसनों विसर जांदा है, भाई उहदे लई ते जन्म मरण दा गेड़ है, वो मर के फिर बार बार जन्म लैंदा। कस्तूरी का पोलड़ा गंदा डुम पयास, कस्तूरे मिर्ग चो जो हार्मोन निकलदा उसनू कस्तूरी आखदे ने, बड़ा सुगंधी वाला पदार्थ होंदा है, परफ्यूम्स वगैरह च वरत्या जांदा है, ते आखदे ने कस्तूरी आख्या है। सुख नू महान सुख कस्तूरी का पोलड़ा गंदा डुम पयास, सुखा दे भुलेवे विच गंदे डुम, डुम कहिंदे ने टोए नू, खाई नू, टोए नू, गंदे डुम गंदी खाई विच, ते गंदी खाई है विकारां दी खाई, गंदा डुम है गंदी खाई है विकारां दी खाई, बुराई दी भी खाई, बुराई दा टोआ, पयास पै जांदा है। भाव की समझा रहे ने, माया दे सुखां नूं वड्डे सुख समझ के विकारां दे टोए विच जा पैंदा बंदा, जिहड़ा रब नूं नहीं चेते करदा ओ माया दे सुखां नूं वड्डे सुख महान सुख बन के ते विकारां दे टोए विच जा पैंदा। कस्तूरी आख्या वड्डा सुख मन के, महान सुख मन के, ओ माया दे सुखां नूं ही वड्डे सुख मन के, महान सुख मन के, ते विकारां वाले टोए विच डिग्गा रहिंदा है, विकार आ चिमड़दे ने। माया दे सुखां नूं उच्चे सुख मनदा है, उन्हां पिछे दौड़दा है, ते विकार आ चिमड़दे ने, विकारां दे टोए विच जिंदगी बतीत करदा है, विकारां दे टोए विच डिग्गा रहिंदा है। ए है पावर, मुंडो पुल्ली नानका फिर फिर जन्मे मुयास कस्तूरी कै भोलड़ा गंदा डुम पयास पयास पै जांदा गंदा डुम गंदे टोए विच पयास पै जांदा ते गंदा टोआ विकारां दा टोआ बुराई दा टोआ ऐबां दा टोआ पौड़ी सो ऐसा हर नाम सो ऐसा हरि नाम ध्याई है मन मेरे जो सबना ऊपर हुक्म चलाए सो ऐसा हरि नाम जपिए मन मेरे जो अंतिम अवसर लय छाए सो ऐसा हरि नाम जपिए मन मेरे जो मन की तृष्णा सब भुख गवाए सो गुरमुखी नाम जपिया सो गुरमुखी नाम जपिया वड भागी तिन निंदक दुष्ट सब पैरी पाए नानक नाम आराध सबना ते वड्डा सब नामे अग्गै आण निवाए नाम दी महिमा आखी है पौड़ी विच नाम की दा तो कहने ने परमेश्वर दा बंदगी की दी परमेश्वर दी सो ऐसा हरि नाम जपिए मन मेरे सो ऐसा हरि नाम ध्याइए मन मेरे जो सबना ऊपर हुक्म चलाए जो सबना ऊपर हुक्म चलाए पहलों समझावा जो तो पाव जेड़ा परमात्मा जेड़ा ईश्वर सबना ऊपर सारे जीवां ते हुक्म चलाए हुक्म करदा है पाव जिस दा हुक्म जिस परमेश्वर दा हुक्म सारे मनदे ने ओ परमात्मा जो अपने हुक्मां विच सारियां नूं तोड़दा है जिस दे हुक्म सारियां ते तुरदे ने लागू हुंदे ने उस परमात्मा दा नाम ऐसे परमात्मा दा नाम त्याइए मेरे जीड़े सो ऐसा हर नाम त्याइए मन मेरे हे मेरे मना उस परमेश्वर दा नाम त्याइए जिस दा हुक्म सारी दुनिया मनदी है जिस दा हुक्म कुल संसार मनदा है जिस दे हुक्म थल्ले सारी सृष्टि चलदी है उस दा हुक्म मनिए उस दा नाम त्याइए फिर अगों आखदे ने सो ऐसा हरि नाम जपिए मन मेरे जो अंतिम अवसर लय छाए अंतिम अवसर मरन वेड़े लय छाए कर्मां दे भुगतान तो छुड़वा लवे जमा दी सजा तो छुड़वा लवे उस परमेश्वर दा नाम जपिए मेरे मना अंत वेड़े जो परमेश्वर अंत वेले कर्मा दी सजा तो बचा लेंदा है उसका नाम जपिए जेड़ा परमात्मा अखीर वेले बंदे नू कर्मा दी सजा तो छुड़वा लेंदा है उसका नाम जपिए सो ऐसा हरि नाम जपिए मन मेरे जो मन की तृष्णा सब भुख गवाए हे मेरे मना उस परमेश्वर दा नाम जपिए जिसका नाम मनुख दे अंदरों तृष्णा मुका देंदा है पदार्थां दी भुख नबेड़ देंदा है ਉਸ ਪਰਮੇਸ਼ਰ ਦਾ ਨਾਮ ਜਪੀਏ ਮੇਰੇ ਮਨਾ, ਜਿਸ ਦਾ ਨਾਮ, ਜਿਸ ਪਰਮੇਸ਼ਰ ਦਾ ਨਾਮ ਮਨੁੱਖ ਦੀ ਤ੍ਰਿਸ਼ਨਾ ਮੁਕਾ ਦਿੰਦਾ ਹੈ, ਉਹਦੀ ਅੰਦਰਲੀ ਭੁੱਖ ਮੁਕਾ ਦਿੰਦਾ ਹੈ, ਕਿਸੇ ਚੀਜ਼ਾਂ ਦੀ ਤਮਾ ਨਹੀਂ ਰਹਿੰਦੀ। ਸੋ ਗੁਰਮੁਖੀ ਨਾਮ ਜਪਿਆ ਵੱਡ ਭਾਗੀ, ਸੋ ਨਾਮ ਇਕੱਠਾ ਜੁੜਦਾ ਹੈ। ਉਹ ਪਰਮੇਸ਼ਰ ਦਾ ਨਾਮ, ਉਹ ਨਾਮ, ਸੋ ਨਾਮ, ਉਹ ਨਾਮ, ਕਿਹਦਾ ਨਾਮ? ਪਰਮੇਸ਼ਰ ਦਾ ਨਾਮ। ਸੋ ਨਾਮ, ਉਹ ਪਰਮੇਸ਼ਰ ਦਾ ਨਾਮ ਗੁਰਮੁਖੀ ਗੁਰਮੁਖਾਂ ਨੇ ਜਪਿਆ ਵੱਡ ਭਾਗੀ, ਵੱਡੇ ਭਾਗਾਂ ਨਾਲ ਜਪਿਆ। ਗੁਰੂ ਦੀ ਸਿੱਖਿਆ ਲੈਣ ਵਾਲਿਆਂ ਨੇ, ਗੁਰਮੁਖਾਂ ਨੇ, ਉਹ ਪਰਮੇਸ਼ਰ ਦਾ ਨਾਮ ਉਹ ਵੱਡੇ ਭਾਗਾਂ ਵਾਲਿਆਂ ਨੇ, ਉਹ ਵੱਡੇ ਭਾਗਾਂ ਵਾਲੇ ਗੁਰਮੁਖਾਂ ਨੇ ਉਸ ਪਰਮੇਸ਼ਰ ਦਾ ਨਾਮ ਜਪਿਆ। ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ, ਉਸ ਜਪੇ ਹੋਏ ਨਾਮ ਨੇ ਨਿੰਦਕਾਂ ਤੇ ਦੁਸ਼ਟਾਂ ਨੂੰ ਗੁਰਮੁਖਾਂ ਦੇ ਪੈਰੀ ਪਵਾ ਦਿੱਤਾ, ਚਰਨੀ ਲਵਾ ਦਿੱਤਾ। ਜੋ ਗੁਰਮੁਖਾਂ ਦੇ ਨਿੰਦਕ ਤੇ ਦੁਸ਼ਮਣ ਹੁੰਦੇ ਨੇ, ਉਹ ਵੀ ਇਸ ਨਾਮ ਜਪਣ ਕਰਕੇ ਗੁਰਮੁਖਾਂ ਦੇ ਚਰਨੀ ਆ ਲੱਗੇ। ਇਸੇ ਨਾਮ ਨੇ ਗੁਰਮੁਖਾਂ ਦੇ ਨਿੰਦਕਾਂ ਨੂੰ ਤੇ ਦੁਸ਼ਮਣਾਂ ਨੂੰ ਗੁਰਮੁਖਾਂ ਦੇ ਪੈਰੀ ਪਵਾ ਦਿੱਤਾ, ਚਰਨੀ ਲਵਾ ਦਿੱਤਾ। ਨਾਨਕ ਨਾਮ ਅਰਾਦ, ਨਾਮ ਜਪਿਆ ਕਰ, ਨਾਮ ਅਰਾਦ, ਨਾਮ ਜਪਿਆ ਕਰ, ਸਭਨਾ ਤੇ ਵੱਡਾ, ਇਹੀ ਉੱਤਮ ਕਰਮ ਹੈ, ਇਹੀ ਸਭਨਾ ਤੋਂ ਵੱਡਾ ਉੱਚਾ ਕਰਮ ਹੈ ਜੋ ਤੂੰ ਕਰ ਸਕਦਾ। ਮਨੁੱਖਾ ਜਨਮ ਵਿਚ ਆ ਕੇ ਇਹੀ ਸਭ ਤੋਂ ਵਧੀਆ ਕੰਮ ਹੈ ਜੋ ਤੂੰ ਕਰ ਸਕਦਾ, ਨਾਮ ਅਰਾਧ, ਨਾਮ ਜਪ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਇਹੋ ਕਰਮ ਸਭਨਾ ਤੇ ਵੱਡਾ ਹੈ, ਨਾਮ ਜਪਣਾ। ਸਭ ਨਾਵੇਂ ਅੱਗੇ ਆਣਨੇ ਵਾਏ, ਨਾਮ ਜਪਣ ਵਾਲੇ ਅੱਗੇ ਪਰਮੇਸ਼ਰ ਨੇ ਸਾਰੇ ਜੀਵਾਂ ਨੂੰ ਨਿਵਾ ਦਿੱਤਾ। ਆਪਾਂ ਭਗਤਾਂ ਦੇ, ਸੰਤਾਂ ਦੇ ਚਰਨੀ ਲੱਗਦੇ ਹਾਂ, ਗੁਰਮੁਖਾਂ ਦੇ ਚਰਨੀ ਲੱਗਦੇ ਹਾਂ। ਨਾਮ ਜਪਣ ਵਾਲਿਆਂ ਦੇ ਦੂਜੇ ਜੀਵਾਂ ਨੂੰ ਚਰਨੀ ਲਵਾ ਦਿੱਤਾ, ਦੂਜੇ ਜੀਵਾਂ ਨੂੰ ਨਾਮ ਜਪਣ ਵਾਲਿਆਂ ਦੇ ਚਰਨੀ ਲਵਾ ਦਿੱਤਾ। ਇਸੇ ਨਾਮ, ਇਹ ਨਾਮ ਦੀ ਮਹਿਮਾ ਹੈ। ਵੇਖੋਗੇ ਸਾਰੀ ਪੌੜੀ ਵਿੱਚ ਨਾਮ ਦੀ ਮਹਿਮਾ ਆਖੀ ਹੈ, ਪਰਮੇਸ਼ਰ ਦੇ ਨਾਮ ਦੀ। ਅੱਗੇ ਸ਼ਲੋਕ ਹੈ, ਸ਼ਲੋਕ ਮਹਿਲਾ ਤੀਜਾ। ਵੇਸ ਕਰੇ ਕੁਰੂਪ ਕੁਲਖਣੀ, ਮਨ ਖੋਟੈ ਕੂੜਿਆਰ, ਫਿਰ ਕਹਿ ਭਾਣੇ ਨਾ ਚੱਲੈ ਹੁਕਮ ਕਰੇ ਗਾਵਾਰ। ਗੁਰ ਕੈ ਭਾਣੇ ਜੀਵ ਜੋ ਚੱਲੈ ਸਭ ਦੁੱਖ ਨਿਵਾਰਣ ਹਾਰ, ਲਿਖਿਆ ਮੇਟ ਨਾ ਸਕੀਐ ਜੋ ਤੁਰ ਲਿਖਿਆ ਕਰਤਾਰ। ਮਨ ਤਨ ਸੌਂਪੈ ਕੰਤ ਕਉ ਸ਼ਬਦ ਤਰੇ ਪਿਆਰ, ਬਿਨ ਨਾਮੈ ਕਿਨੇ ਨਾ ਪਾਇਆ ਦੇਖੋ ਹਿਰਦੈ ਵਿਚਾਰ। ਨਾਨਕ ਸਾ ਸੁਆਲਿਓ ਸੁਲੱਖਣੇ ਜੇ ਰਾਵੀ ਸਿਰਜਣਹਾਰ। ਵੇਸ ਕਰੇ ਕਰੂਪ ਕੁਲਖਣੀ, ਮਨ ਖੋਟੈ ਕੂੜਿਆਰ। ਵੇਸ ਕਰੇ ਤੋ ਭਾਵ ਹੈ ਸੋਹਣੇ ਕੱਪੜੇ ਪਾ ਲਵੇ, ਸੁੰਦਰ ਕੱਪੜੇ ਪਾ ਲਵੇ। ਕੋਈ ਔਰਤ ਸੋਹਣੇ ਕੱਪੜੇ ਪਾ ਲਵੇ, ਸੁੰਦਰ ਕੱਪੜੇ ਪਾ ਲਵੇ। ਕਰੂਪ ਪਰ ਹੋਵੇ ਬਦਸ਼ਕਲ, ਕਰੂਪ ਕਹਿੰਦੇ ਨੇ ਬਦਸ਼ਕਲ, ਔਰਤ ਹੋਵੇ ਤਾਂ ਬਦਸ਼ਕਲ, ਪਰ ਸੋਹਣੇ ਕੱਪੜੇ ਪਾ ਲਵੇ। ਕੁਲੱਖਣੀ ਭੈੜੇ ਲੱਛਣਾਂ ਵਾਲੀ ਹੋਵੇ ਤਾਂ ਕੁਲੱਖਣੀ, ਹੋਵੇ ਤਾਂ ਭੈੜੇ ਲੱਛਣਾਂ ਵਾਲੀ, ਔਗਣਹਾਰ ਹੋਵੇ ਤੇ ਸੋਹਣੇ ਕੱਪੜੇ ਪਾ ਲਵੇ, ਮਨ ਖੋਟਾ ਮਨ ਕਰਕੇ ਹੋਵੇ ਖੋਟੀ ਤੇ ਸੋਹਣੇ ਕੱਪੜੇ ਪਾ ਲਵੇ, ਕੂੜਿਆਰ ਕੂੜਿਆਰ ਤੋਂ ਪਾਵੇ ਝੂਠੀ ਮਾੜੀ ਤੇ ਪਾ ਲਵੇ ਸੋਹਣੇ ਕੱਪੜੇ, ਤੇ ਇਸ ਤਰ੍ਹਾਂ ਸੋਹਣੇ ਕੱਪੜੇ ਪਾ ਕੇ ਉਹ ਕੋਈ ਚੰਗੀ ਨਹੀਂ ਬਣ ਜਾਏਗੀ, ਉਹ ਕੋਈ ਸੁੰਦਰ ਨਹੀਂ ਬਣ ਜਾਏਗੀ, ਉਹਦੇ ਲੱਛਣ ਚੰਗੇ ਨਹੀਂ ਹੋ ਜਾਣੇ, ਉਹਦੀ ਕਰੂਪਤਾ ਮੁੱਕ ਨਹੀਂ ਜਾਏਗੀ, ਉਹਦਾ ਖੋਟਾ ਮਨ ਸੱਚਾ ਨਹੀਂ ਹੋ ਜਾਏਗਾ, ਉਹਦੇ ਅੰਦਰ ਜੋ ਕੂੜ ਛੁਪਿਆ ਉਹ ਨਿਕਲ ਨਹੀਂ ਜਾਣ ਵਾਲਾ। ਇਸ ਤਰ੍ਹਾਂ ਸੋਹਣੇ ਕੱਪੜੇ ਪਾ ਲੈਣ ਨਾਲ ਜਿਹੜਾ ਅੰਦਰਲੀ ਕੋਝ ਹੈ ਛੁਪਾਈ ਨਹੀਂ ਜਾ ਸਕਦੀ, ਅੰਦਰਲੀ ਜੋ ਕੋਝ ਹੈ ਇਹ ਹੈ ਅੱਖਰੀ ਅਰਥ ਪਹਿਲੋਂ ਜੋ ਮੈਂ ਬਿਆਨ ਕੀਤਾ। ਪਾਵਰਤ ਕੀ ਹੈ? ਅੰਦਰੋਂ ਤੇ ਮੈਂ ਹੋਵਾਂ ਬਿਲਕੁਲ ਔਗਣ ਭਰਿਆ, ਜੀਵ ਇਸਤਰੀ ਤੋਂ ਭਾਵ ਜੀਵਾਤਮਾ, ਕੋਈ ਵੀ ਜੀਵਾਤਮਾ ਪ੍ਰਭੂ ਦੀ ਜੀਵ ਇਸਤਰੀ ਹੈ। ਜਿਵੇਂ ਕੋਈ ਔਰਤ ਬਿਲਕੁਲ ਔਗਣਿਆਰੀ ਹੋਵੇ, ਕੁਲੱਖਣੀ ਹੋਵੇ, ਕਸੋਹਣੀ ਹੋਵੇ, ਅੰਦਰੋਂ ਮਨ ਖੋਟਾ ਹੋਵੇ, ਝੂਠੀ ਹੋਵੇ ਮਨ ਕਰਕੇ, ਤੇ ਸੁੰਦਰ ਕੱਪੜੇ ਪਾ ਲਏ ਤੇ ਸੋਹਣੀ ਨਹੀਂ ਬਣ ਜਾਂਦੀ, ਐਨ ਐਵੇਂ ਕੋਈ ਅੰਦਰੋਂ ਤੇ ਬਿਲਕੁਲ ਔਗਣਿਆਰਾ ਹੋਵੇ, ਅੰਦਰੋਂ ਤੇ ਮਨ ਕਰਕੇ ਖੋਟਾ ਹੋਵੇ ਤੇ ਸਾਧੂ ਬਾਣਾ ਪਾ ਲਵੇ ਤੇ ਉਹਨੇ ਸਾਧ ਨਹੀਂ ਬਣ ਜਾਣਾ, ਉਹਨੇ ਗੁਰਮੁਖ ਨਹੀਂ ਬਣ ਜਾਣਾ, ਉਹਨੇ ਭਗਤ ਨਹੀਂ ਬਣ ਜਾਣਾ। ਇਹ ਪਾਵਰ ਵੇਸ ਕਰੇ ਪਹਿਲੋਂ ਮੈਂ ਅੱਖਰੀ ਅਰਥ ਕੀਤੇ ਸਨ, ਫਿਰ ਬਾਅਦ ਦੇ ਵਿਚ ਪਾਵਰ ਉਹਦਾ ਪੂਰਾ ਦੱਸਿਆ। ਵੇਸ ਕਰੇ ਕਰੂਪ ਕੁਲੱਖਣੀ, ਤੋ ਅਖਰੀ ਅਰਥ ਵੇਸ ਕਰੇ ਦਾ ਲਵਾਂਗੇ ਲਿਬਾਸ ਪਹਿਨਣਾ, ਤੋ ਭਾਵ ਹੈ ਪਾਵਰ ਚ ਲਵਾਂਗੇ ਸਾਧੂ ਸੰਤਾਂ ਵਾਲਾ ਵੇਸ ਧਾਰਨ ਕਰ ਲੈਣਾ। ਵੇਸ ਕਰੇ ਕਰੂਪ ਕੁਲੱਖਣੀ, ਮਨ ਖੋਟੇ ਕੂੜਿਆਰ, ਜਿਹੜੀ ਮਨ ਦੀ ਖੋਟੀ ਹੈ ਉਹ ਤੇ ਕੂੜੀ ਰਹਿ ਗਈ, ਬਦਲ ਜਾਣ ਵਾਲੀ ਨੇ। ਫਿਰ ਕਹਿ ਭਾਣੇ ਨਾ ਚੱਲੇ ਹੁਕਮ ਕਰੇ ਗਵਾਰ, ਜਿਹੜੀ ਮਨ ਕਰਕੇ ਖੋਟੀ ਹੁੰਦੀ ਹੈ, ਭੈੜੇ ਲੱਛਣਾਂ ਵਾਲੀ ਔਰਤ ਹੁੰਦੀ ਹੈ, ਅੰਦਰੋਂ ਜਿਹੜੀ ਕਰੂਪ ਹੁੰਦੀ ਹੈ, ਉਹ ਆਪਣੇ ਪਤੀ ਦੇ ਹੁਕਮਾਂ ਵਿਚ ਨਹੀਂ ਤੁਰਦੀ। ਅਖਰੀ ਅਰਥ, ਉਹ ਆਪਣੇ ਪਤੀ ਦੇ ਹੁਕਮਾਂ ਵਿਚ ਨਹੀਂ ਤੁਰਦੀ, ਪਤੀ ਦਾ ਆਖਾ ਨਹੀਂ ਮੰਨਦੀ, ਜੋ ਪਤੀ ਕਹਿੰਦਾ ਉਹਦੀ ਗੱਲ ਨਹੀਂ ਸੁਣਦੀ। ਐਸੀ ਔਰਤ ਜਿਹੜੀ ਕਰੂਪ ਹੁੰਦੀ ਹੈ, ਕੁਲੱਖਣੀ ਔਰਤ ਹੁੰਦੀ ਹੈ, ਖੋਟੇ ਮਨ ਵਾਲੀ ਔਰਤ ਹੁੰਦੀ ਹੈ, ਕੂੜੀ ਔਰਤ ਹੁੰਦੀ ਹੈ, ਉਹ ਆਪਣੇ ਪਤੀ ਦਾ ਹੁਕਮ ਨਹੀਂ ਮੰਨਦੀ, ਆਖਾ ਨਹੀਂ ਮੰਨਦੀ, ਜੋ ਪਤੀ ਆਖਦਾ ਹੈ ਉਸਦੇ ਕਹਿਣ ਵਿਚ ਨਹੀਂ ਤੁਰਦੀ। ਐਨ ਇਹੋ ਹੀ ਹਾਲਤ ਹੈ ਜੋ ਖੋਟੀ ਮਨ ਕਰਕੇ ਜੀਵ ਇਸਤਰੀ ਹੈ, ਜੋ ਪ੍ਰਭੂ ਪਤੀ ਦਾ ਆਖਾ ਨਹੀਂ ਨਾ ਮੰਨਦੀ, ਉਹ ਗਵਾਰ ਹੈ, ਮੂਰਖ ਹੈ। ਫਿਰ ਕਹਿ ਪਾਣੇ ਨਾ ਚੱਲੇ ਹੁਕਮ ਕਰੇ ਗਵਾਰ, ਸਗੋਂ ਕੁਲੱਖਣੀ ਤੇ ਪਤੀ ਅੱਗੇ ਹੁਕਮ ਚਲਾਉਂਦੀ ਹੈ, ਚਾਹੁੰਦੀ ਹੈ ਪਤੀ ਮੇਰੇ ਹੁਕਮਾਂ ਵਿਚ ਤੁਰੇ। ਅਸੀਂ ਵੀ ਆਪਣੀਆਂ ਮਰਜ਼ੀਆਂ ਪਰਮਾਤਮਾ ਤੇ ਥੋਪਣਾ ਚਾਹੁੰਦੇ ਹਾਂ, ਹੇ ਪਰਮਾਤਮਾ ਜੋ ਤੂੰ ਕਰਦਾ ਹੈ ਮੈਨੂੰ ਕਬੂਲ ਨਹੀਂ, ਜੋ ਮੈਂ ਚਾਹੁੰਦਾ ਉਹ ਹੋਵੇ, ਜੋ ਤੂੰ ਮੇਰੇ ਲਈ ਕਰ ਰਿਹਾ ਉਹ ਕਤਾਹੀ ਮੈਨੂੰ ਕਬੂਲ ਨਹੀਂ, ਮੈਨੂੰ ਤੇ ਉਹ ਕਬੂਲ ਹੈ ਜੋ ਮੈਂ ਚਾਹੁੰਦਾ, ਤੇਰੇ ਭਾਣੇ ਵਿਚ ਰਹਿ ਕੇ ਮੈਂ ਰਾਜ਼ੀ ਨਹੀਂ, ਮੈਂ ਆਪਣਾ ਭਾਣਾ ਤੇਰੇ ਤੇ ਥੋਪਣਾ ਚਾਹੁੰਦਾ, ਮੇਰੀ ਮਰਜ਼ੀ ਤੇਰੀ ਮਰਜ਼ੀ ਤੋਂ ਤਾਂ ਹੋਵੇ। ਇਹ ਮਨਮੁਖ ਦੀ ਹਾਲਤ ਹੁੰਦੀ, ਮਨਮੁਖ ਜੀਵ ਇਸਤਰੀ ਦੀ ਇਹ ਹਾਲਤ ਹੁੰਦੀ। ਪ੍ਰਭੂ ਦਾ ਪਾਣਾ ਮੰਨ ਕੇ ਰਾਜ਼ੀ ਨਹੀਂ, ਜਿਵੇਂ ਕੁਲੱਖਣੀ ਔਰਤ ਪਤੀ ਦਾ ਹੁਕਮ ਮੰਨ ਕੇ ਰਾਜ਼ੀ ਨਹੀਂ। ਫਿਰ ਕਹਿ ਪਾਣਾ ਨਾ ਚੱਲੇ, ਸਗੋਂ ਹੁਕਮ ਕਰੇਗਾ ਵਾਰ। ਮੂਰਖ ਪਤੀ ਤੇ ਹੁਕਮ ਕਰਦੀ ਏ ਕੁਲੱਖਣੀ ਔਰਤ, ਜਿਵੇਂ ਮੈਂ ਕਹਿੰਦੀ ਹਾਂ ਉਵੇਂ ਕਰ। ਐਵੇਂ ਮਨਮੁਖ ਕਹਿੰਦਾ ਮੇਰੀ ਮਰਜ਼ੀ ਚੱਲੇ, ਜੋ ਮੈਂ ਚਾਹੁੰਦਾ ਉਹ ਹੋਵੇ, ਤੇਰੀ ਮਰਜ਼ੀ ਮੈਨੂੰ ਪ੍ਰਵਾਨ ਨਹੀਂ ਹੈ। ਪ੍ਰਭੂ ਪਤੀ ਤੇਰੀ ਮਰਜ਼ੀ ਪ੍ਰਵਾਨ ਹੈ, ਜਿਵੇਂ ਮੈਂ ਚਾਹੁੰਦਾ ਹੋਵੇ ਕੰਮ ਹੋਣ। ਅਸੀਂ ਅਰਦਾਸਾਂ ਤੇ ਐਵੇਂ ਕਰਦੇ ਹਾਂ ਨਾ, ਫਿਰ ਜੋ ਅਸੀਂ ਚਾਹੁੰਦੇ ਹਾਂ ਉਹ ਹੋਵੇ। ਗੁਰ ਕਹਿ ਪਾਣਾ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ। ਪਰ ਜਿਹੜੀ ਜੀਵ ਇਸਤਰੀ ਗੁਰੂ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਉਸਦੇ ਹੁਕਮ ਵਿਚ ਤੁਰਦੀ ਹੈ, ਕਿਉਂਕਿ ਗੁਰੂ ਦੇ ਹੁਕਮ ਪਰਮੇਸ਼ਰ ਦੇ ਹੁਕਮ ਨੇ, ਗੁਰੂ ਦੇ ਹੁਕਮ ਪਰਮੇਸ਼ਰ ਦੇ ਹੁਕਮ ਨੇ। ਗੁਰੂ ਸੰਸਾਰ ਤੇ ਪ੍ਰਭੂ ਪਤੀ ਦਾ ਹੀ ਰੂਪ ਹੈ। ਇਹ ਜਿਹੜੀ ਜੀਵ ਇਸਤਰੀ ਗੁਰੂ ਦੇ ਹੁਕਮਾਂ ਵਿਚ ਤੁਰਦੀ ਹੈ, ਪਰਮੇਸ਼ਰ ਦੇ ਹੁਕਮਾਂ ਵਿਚ ਤੁਰਦੀ ਹੈ, ਸਭ ਦੁੱਖ ਨਿਵਾਰਨ ਹਾਰ। ਗੁਰੂ ਪਰਮੇਸ਼ਰ ਉਸਦੇ ਸਾਰੇ ਦੁੱਖ ਦੂਰ ਕਰ ਦਿੰਦਾ, ਉਹਦੇ ਸਾਰੇ ਦੁੱਖ ਦੂਰ ਕਰ ਦਿੰਦਾ, ਦੁੱਖ ਤਾਂ ਉਹਦੇ ਰਹਿਣ ਹੀ ਨਹੀਂ ਦਿੰਦਾ। ਉਹ ਮਨੋ ਪਤੀ ਦੀ ਹੋ ਕੇ ਦੱਸੇ, ਪਤੀ ਉਹਦੇ ਸਾਰੇ ਦੁੱਖ ਦੂਰ ਕਰ ਦਿੰਦਾ। ਚਿੱਤੋਂ ਪ੍ਰਭੂ ਪਤੀ ਦੀ ਹੋ ਕੇ ਕੋਈ ਦੱਸੇ ਤਾਂ ਪ੍ਰਭੂ ਪਤੀ ਤਾਂ ਉਹਦੇ ਸਾਰੇ ਦੁੱਖ ਦੂਰ ਕਰ ਦਿੰਦਾ, ਪਰ ਉਹ ਤਾਂ ਹੁਕਮ ਚਲਾਉਂਦੀ ਹੈ ਪ੍ਰਭੂ ਪਤੀ ਤੇ ਆਪਣਾ, ਮੇਰੀ ਮਰਜ਼ੀ ਚੱਲੇ। ਉਹ ਤੇ ਕਹਿਣ ਵਿਚ ਹੀ ਨਹੀਂ ਹੈ, ਉਹ ਤਾਂ ਪਤੀ ਦੀ ਹੈ ਹੀ ਨਹੀਂ ਹੈ, ਉਹ ਤੇ ਹੈ ਹੀ ਕੁਲੱਖਣੀ। ਤੇ ਫਿਰ ਕਿਵੇਂ ਆਸ ਰੱਖੇ ਕਿ ਮੇਰੇ ਦੁੱਖ ਕੱਟੇ ਜਾਣ। ਮੈਂ ਭਾਵ ਸਮਝਾਇਆ ਤਾਂ ਕਿ ਸ਼ਲੋਕ ਦਾ ਪਤਾ ਲੱਗੇ ਸਤਿਗੁਰੂ ਕਹਿ ਕੀ ਰਹੇ ਨੇ। ਲਿਖਿਆ ਮੇਟ ਨਾ ਸਕੀਏ ਜੋ ਤੁਰ ਲਿਖਿਆ ਕਰਤਾਰ। ਪਰ ਫਿਰ ਵੀ ਵੇਖੀਦਾ ਹੈ ਕੁਰੂਪ ਕੁਲੱਖਣੀਆਂ ਖੋਟੇ ਮਨ ਵਾਲੀਆਂ ਕੂੜੀਆਂ ਤੇ ਬਹੁਤ ਰੂਹਾਂ ਨੇ, ਉਹਨਾਂ ਦੇ ਵੱਸ ਦੀ ਗੱਲ ਨਹੀਂ। ਲਿਖਿਆ ਮੇਟ ਨਾ ਸਕੀਏ ਜੋ ਭਾਗ ਪਿਛਲੇ ਪਕਾਏ ਸੰਸਕਾਰਾਂ ਮੁਜਬ ਲਿਖਾ ਲਿਆ ਹੀ ਹੈ ਜੀਵ ਇਸਤਰੀ, ਉਹ ਭਾਗ ਮੇਟੇ ਨਹੀਂ ਜਾ ਸਕਦੇ, ਉਹ ਸੰਸਕਾਰ ਮੇਟੇ ਨਹੀਂ ਜਾ ਸਕਦੇ, ਉਸ ਮੁਤਾਬਕ ਜ਼ਿੰਦਗੀ ਚੱਲੇਗੀ। ਜੇ ਪਿਛਲੇ ਸੰਸਕਾਰ ਹੀ ਕੁਲੱਖਣੀ ਵਾਲੇ ਸੀ ਤੇ ਹੁਣ ਗੁਰੂ ਦੇ ਲੜ ਨਹੀਂ ਲੱਗੀ ਤਾਂ ਕੁਲੱਖਣੀ ਕੁਲੱਖਣੀ ਰਹੇਗੀ, ਫਿਰ ਉਸਦੇ ਸੰਸਕਾਰ ਹਾਵੀ ਰਹਿਣਗੇ, ਫਿਰ ਉਹਦਾ ਜੀਵਨ ਐਵੇਂ ਹੀ ਚੱਲੇਗਾ, ਉਹਦੇ ਵੱਸ ਦੀ ਗੱਲ ਨਹੀਂ। ਸੰਸਕਾਰਾਂ ਦੀ ਬੱਝੀ ਹੈ, ਉਸਦੇ ਵੱਸ ਦੀ ਗੱਲ ਕੋਈ ਨਹੀਂ ਹੈ, ਉਹਦੇ ਪਾਗ ਹੀ ਐਸੇ। ਗੁਰੂ ਦੇ ਲੜ ਲੱਗੇ ਤਾਂ ਗੱਲ ਬਦਲ ਸਕਦੀ ਹੈ, ਪਰ ਕਿਉਂਕਿ ਗੁਰੂ ਦੇ ਲੜ ਲੱਗਦੀ ਨਹੀਂ, ਸੰਸਕਾਰ ਪਿਛਲੇ ਹਾਵੀ ਨੇ, ਪਾਗ ਹੀ ਉਹਦੇ ਐਸੇ ਨੇ, ਕੁਲੱਖਣੀ ਰਹੇਗੀ, ਇਸੇ ਤਰ੍ਹਾਂ ਜੀਵਨ ਚੱਲੇਗਾ। ਫਿਰ ਆਖਦੇ ਨੇ ਮਨ ਤਨ ਸੌਂਪੈ ਕੰਤ ਕਉ ਸ਼ਬਦੇ ਧਰੇ ਪਿਆਰ। ਚਾਹੀਦਾ ਕੀ ਹੈ ਕੁਲੱਖਣੀ ਨੂੰ, ਮਨ ਤਨ ਸੌਂਪੈ ਕੰਤ ਕਉ, ਆਪਣਾ ਤਨ ਮਨ ਪ੍ਰਭੂ ਪਤੀ ਦੇ ਹਵਾਲੇ ਕਰਨਾ ਚਾਹੀਦਾ ਹੈ। ਇਹ ਕਿਵੇਂ ਹੋ ਸਕਦਾ ਹੈ? ਇਹ ਤਾਂ ਹੋਵੇਗਾ ਜੇ ਸ਼ਬਦੇ ਧਰੇ ਪਿਆਰ, ਪਹਿਲੋਂ ਗੁਰੂ ਦੇ ਸ਼ਬਦ ਨਾਲ ਪ੍ਰੀਤੀ ਪਾਵੇ, ਗੁਰੂ ਦਾ ਸ਼ਬਦ ਇਹਨੂੰ ਹੌਲੀ ਹੌਲੀ ਬਦਲੇਗਾ, ਇਹਦੇ ਸੰਸਕਾਰ ਬਦਲੇਗਾ ਗੁਰੂ ਦਾ ਸ਼ਬਦ, ਇਹਦੇ ਭਾਗ ਬਦਲੇਗਾ ਗੁਰੂ ਦੇ ਸ਼ਬਦ, ਗੁਰੂ ਦੀ ਬਾਣੀ ਇਸਦਾ ਭਾਗ ਬਦਲੇਗੀ। ਮਨ ਤਨ ਸੌਂਪੈ ਕੰਤ ਕਉ ਸ਼ਬਦੇ ਧਰੇ ਪਿਆਰ, ਜੇ ਗੁਰੂ ਦੀ ਬਾਣੀ ਨਾਲ ਪਿਆਰ ਪਾਵੇ ਤਾਂ ਇਹਦੇ ਸੰਸਕਾਰ ਬਦਲਣਗੇ। ਇਹ ਤਨ ਮਨ ਆਪਣਾ ਆਪਣੇ ਕੰਤ ਨੂੰ ਸੌਂਪ ਸਕੇਗੀ, ਫਿਰ ਉਸਦੇ ਹਵਾਲੇ ਕਰ ਸਕੇਗੀ, ਫਿਰ ਕੰਤ ਵਾਲੀ ਬਣ ਸਕਦੀ ਹੈ, ਫਿਰ ਪਤੀਵ੍ਰਤਾ ਇਸਤਰੀ ਬਣ ਸਕਦੀ ਹੈ। ਬਿਨ ਨਾਮੈ ਕਿਨੇ ਨਾ ਪਾਇਆ ਦੇਖੋ ਹਿਰਦੇ ਵਿਚਾਰ। ਭਾਈ ਆਪਣੇ ਮਨਾਂ ਵਿੱਚ ਵਿਚਾਰ ਕਰਕੇ ਵੇਖ ਲਵੋ, ਗੁਰੂ ਦੇ ਨਾਮ ਤੋਂ ਬਿਨਾਂ, ਗੁਰੂ ਦੇ ਸ਼ਬਦ ਤੋਂ ਬਿਨਾਂ ਕਿਸੇ ਨੇ ਪ੍ਰਭੂ ਪਤੀ ਪਾਇਆ ਨਹੀਂ। ਇਹ ਤੁਸੀਂ ਖੁਦ ਵਿਚਾਰ ਕਰਕੇ ਵੇਖ ਲਓ, ਇਹ ਆਪਣੇ ਚਿੱਤਾਂ ਵਿੱਚ ਤੁਸੀਂ ਵਿਚਾਰ ਕਰਕੇ ਵੇਖ ਲਓ ਕਿ ਬਿਨਾਂ ਨਾਮ ਦੇ, ਬਿਨਾਂ ਗੁਰੂ ਦੇ ਸ਼ਬਦ ਦੇ ਕਿਸੇ ਨੇ ਵੀ ਪ੍ਰਭੂ ਪਤੀ ਨੂੰ ਪਾਇਆ ਨਹੀਂ, ਪ੍ਰਭੂ ਪਤੀ ਵਾਲੀ ਬਣ ਨਹੀਂ ਸਕੀ। ਨਾਨਕ ਸਾ ਸਵਾਲਿਓ ਸੁਲੱਖਣੀ ਤੇ ਰਾਵੀ ਸਿਰਜਣਹਾਰ। ਸਾ ਉਹ ਜੀਵ ਇਸਤਰੀ, ਸਵਾਲਿਓ ਸਲਾਹੁਣ ਯੋਗ ਹੈ, ਸਵਾਲਿਓ ਦਾ ਅਰਥ ਹੈ ਸਲਾਹਣ ਯੋਗ ਹੈ, ਸਵਾਲਿਓ ਦਾ ਇੱਥੇ ਪਾਵਰ ਹੈ ਸਲਾਹਣ ਯੋਗ ਹੈ, ਉਪਮਾ ਯੋਗ ਹੈ, ਵਰਥ ਪ੍ਰੇਜ਼ਿੰਗ। ਨਾਨਕ ਸਾ ਸਵਾਲਿਓ ਸੁਲੱਖਣੀ, ਸੋਹਣੇ ਲੱਛਣਾਂ ਵਾਲੀ, ਸੋਹਣੇ ਗੁਣਾਂ ਵਾਲੀ, ਸੋਹਣੇ ਲੱਛਣਾਂ ਵਾਲੀ, ਜੇ ਰਾਵੀ ਸਿਰਜਣਹਾਰ, ਜਿਸ ਨੂੰ ਸਿਰਜਣਹਾਰ ਨੇ ਮਾਣਿਆ, ਜਿਸ ਦਾ ਹਿਰਦਾ ਸਿਰਜਣਹਾਰ ਨੇ ਮਾਣਿਆ, ਜਿਸ ਦੇ ਹਿਰਦੇ ਤੇ ਸਿਰਜਣਹਾਰ ਆ ਕੇ ਵਸਿਆ, ਉਹੀ ਸਲਾਹੁਣ ਯੋਗ ਜੀਵ ਹੈ, ਜਿੰਦ ਹੈ, ਉਹੀ ਅੱਛੇ ਲੱਛਣਾਂ ਵਾਲੀ ਜੀਵ ਇਸਤਰੀ। ਜਿਸ ਜੀਵ ਇਸਤਰੀ ਨੂੰ ਪ੍ਰਭੂ ਨੇ ਮਾਣਿਆ, ਜਿਸ ਜੀਵ ਦਾ ਆਨੰਦ ਪ੍ਰਭੂ ਨੇ ਲਿਆ, ਭਾਵ ਜਿਸ ਦੇ ਹਿਰਦੇ ਵਿੱਚ ਆ ਕੇ ਪ੍ਰਭੂ ਵਸਿਆ, ਉਹੀ ਜੀਵ ਇਸਤਰੀ ਸਲਾਹੁਣ ਯੋਗ ਹੈ, ਉਹੀ ਸੁਲੱਖਣੀ ਹੈ, ਭਾਵ ਉਹੀ ਚੰਗੇ ਲੱਛਣਾਂ ਵਾਲੀ ਹੈ, ਅੱਛੇ ਗੁਣਾਂ ਵਾਲੀ ਉਹੀ ਹੈ। ਪਹਿਲਾ ਤੀਜਾ, ਮਾਇਆ ਮੋਹ ਗੁਬਾਰ ਹੈ, ਤਿਸ ਦਾ ਨਾ ਦਿਸੈ ਉਰਵਾਰ ਨਾ ਪਾਰ। ਮਨਮੁਖ ਅਗਿਆਨੀ ਮਹਾਂਦੁੱਖ ਪਾਏ ਦੇ, ਡੁੱਬੈ ਹਰੀਨਾਮ ਵਿਸਾਰ। ਭਲਕੇ ਉੱਠ ਬਹੁ ਕਰਮ ਕਮਾਵੈ, ਦੂਜੈ ਪਾਏ ਪਿਆਰ। ਸਤਿਗੁਰ ਸੇਵੈ ਆਪਣਾ, ਪੌਜਰ ਉਤਰੈ ਪਾਰ। ਨਾਨਕ ਗੁਰਮੁਖੀ ਸੱਚ ਸਮਾਵੈ, ਸੱਚ ਨਾਮ ਉਰਧਾਰ। ਮਾਇਆ ਮੋਹ ਗੁਬਾਰ ਹੈ, ਗੁਬਾਰ ਆਖਿਆ ਹਨੇਰੇ ਨੂੰ। ਮਾਇਆ ਦਾ ਜੋ ਮੋਹ ਹੈ, ਇਹੀ ਅੰਧੇਰਾ ਹੈ, ਇਹੀ ਅਗਿਆਨਤਾ ਹੈ। ਮਾਇਆ ਦਾ ਜੋ ਮੋਹ ਹੈ, ਜੀਵ ਲਈ ਇਹੀ ਹਨੇਰਾ ਏ ਤੇ ਇਹੀ ਅਗਿਆਨਤਾ ਜਿੰਦ ਲਈ। ਤਿਸ ਦਾ ਨਾ ਦਿਸੈ ਉਰਵਾਰ ਨਾ ਪਾਰ, ਕਿਉਂਕਿ ਮੋਹ ਮਾਇਆ ਆਪਣੇ ਆਪ ਬੰਦਾ ਕੱਟ ਨਹੀਂ ਸਕਦਾ। ਇਸ ਅਗਿਆਨ ਦਾ, ਇਸ ਅਗਿਆਨਤਾ ਦੀ ਕੋਈ ਹੱਦ ਬੰਨਣਾ, ਕੋਈ ਸੀਮਾ ਨਹੀਂ ਹੈ। ਜਿਹੜਾ ਮਾਇਆ ਦੇ ਮੋਹ ਚ ਫਸ ਗਿਆ, ਇਸ ਮੋਹ ਦੀ ਹੱਦ ਕੋਈ ਨਹੀਂ ਹੈ। ਜਿੰਨਾ ਦੇਈ ਚੱਲੋ ਉਨਾ ਹੀ ਥੋੜਾ ਰੱਜ ਤੇ ਉਹ ਮਹਿਸੂਸ ਕਰੇਗਾ। ਜਿਸ ਨੂੰ ਮਾਇਆ ਦਾ ਮੋਹ ਹੈ, ਉਸ ਨੂੰ ਕਿੰਨੀ ਮਾਇਆ ਦੇਈ ਚੱਲੋ, ਰੱਜ ਤੇ ਉਹਨੂੰ ਆਉਣਾ ਨਹੀਂ, ਕਿਉਂਕਿ ਇਸ ਮੋਹ ਦਾ ਤੇ ਅੰਤ ਕੋਈ ਨਹੀਂ। ਐਸਾ ਗੁਬਾਰ ਹੈ ਜਿਹਦਾ ਹੱਦ ਬੰਨਾ ਕੋਈ ਨਹੀਂ, ਬਾਉਂਡਰੀ ਕੋਈ ਨਹੀਂ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੂਰੀਆਂ ਪਾਰ। ਇਹ ਅਗਿਆਨਤਾ, ਮਾਇਆ ਦੇ ਮੋਹ ਦੀ ਅਗਿਆਨਤਾ ਤੇ ਐਸੀ ਅਗਿਆਨਤਾ ਹੈ ਜਿਸ ਦਾ ਹੱਦ ਬੰਨਾ ਕੋਈ ਨਹੀਂ। ਇਹ ਤੇ ਕਦੇ ਮੁੱਕਣ ਵਾਲੀ ਨਹੀਂ, ਇਹ ਤੇ ਗੁਰੂ ਹੀ ਮੁਕਾ ਸਕਦਾ ਹੈ। ਗੁਰੂ ਦੀ ਸਿੱਖਿਆ ਇਸ ਨੂੰ ਮੁਕਾ ਸਕਦੀ ਹੈ। ਉਂਝ ਆਪਣੇ ਆਪ ਤੋਂ ਤੇ ਮੁੱਕਣ ਵਾਲੀ ਚੀਜ਼ ਨਹੀਂ, ਇਹਦਾ ਹੱਦ ਬੰਨਾ ਕੋਈ ਨਹੀਂ। ਕਈ ਬੰਦੇ ਕਹਿੰਦੇ ਨਾ, ਮਨ ਨੂੰ ਪਹਿਲਾਂ ਰਜਾ ਲਾਓ ਫਿਰ ਬੰਦਗੀ ਵੱਲ ਲਾ ਲਿਓ। ਕੋਈ ਨਹੀਂ, ਰੱਜ ਜਾਏ ਮਨ ਨਾ ਫਿਰ ਬੰਦਗੀ ਕਰੇਗਾ। ਮਨ ਤੇ ਰੱਜਣ ਵਾਲਾ ਨਹੀਂ, ਕਿਉਂਕਿ ਮਾਇਆ ਦੇ ਮੋਹ ਦਾ ਤਾਂ ਕੋਈ ਹੱਦ ਬੰਨਾ ਹੀ ਹੈ ਨਹੀਂ, ਇਹਦੀ ਤੇ ਕੋਈ ਬਾਉਂਡਰੀ ਹੈ ਨਹੀਂ। ਇਹਨੂੰ ਤੇ ਜਿੰਨਾ ਦੇ ਹੀ ਚੱਲੋਗੇ ਭੁੱਖਾ ਹੀ ਰਹੇਗਾ। ਮਾਇਆ ਮੋਹ ਗੁਬਾਰ ਹੈ, ਤਿਸ ਦਾ ਨਾ ਦਿਸੈ ਉਰਵਾਰ ਨਾ ਪਾਰ। ਮੈਂ ਵਿਸਥਾਰ ਵਿਚ ਅਰਥ ਕਰਦਾ, ਤਿਸ ਦਾ ਨਾ ਦਿਸੈ ਉਰਲਾ ਬੰਨਾ ਨਾ ਪਾਰਲਾ ਬੰਨਾ। ਉਹਦਾ ਕੋਈ ਹੱਦ ਬੰਨਾ ਨਹੀਂ, ਕਿਹਦਾ? ਮਾਇਆ ਦੇ ਮੋਹ ਦਾ। ਜਿੰਨਾ ਦੇਈ ਚੱਲੋ ਮਰਜ਼ੀ, ਬੰਦਾ ਭੁੱਖੇ ਦਾ ਭੁੱਖਾ ਹੀ ਹੈ। ਮਨਮੁੱਖ ਗਿਆਨੀ ਮਹਾਂ ਦੁੱਖ ਪਾਏ ਦੇ, ਡੁੱਬੇ ਹਰੀਨਾਮ ਵਿਸਾਰ। ਮਨਮੁੱਖ ਇਸ ਅਗਿਆਨ ਵਿੱਚ ਆਉਂਦੇ ਨੇ, ਕਿਉਂਕਿ ਹੁਣੇ ਦੇਖਿਆ, ਮੈਂ ਆਖਿਆ ਸੀ ਮਾਇਆ ਦੇ ਮੋਹ ਨੂੰ ਇਹ ਗੁਬਾਰ ਹੈ, ਇਹੀ ਅਗਿਆਨ ਹੈ। ਮਨਮੁੱਖ ਇਸ ਅਗਿਆਨ ਦਾ ਸ਼ਿਕਾਰ ਹੁੰਦੇ ਨੇ। ਮਨਮੁੱਖ ਇਸੇ ਮਾਇਆ ਮੋਹ ਦੇ ਸ਼ਿਕਾਰ ਹੁੰਦੇ ਨੇ, ਇਸੇ ਅਗਿਆਨ ਦਾ ਸ਼ਿਕਾਰ ਹੁੰਦੇ ਨੇ ਤੇ ਮਹਾਂ ਦੁੱਖ ਪਾਏ ਦੇ, ਇਸੇ ਮੋਹ ਦੇ ਬੱਝੇ ਬੜਾ ਦੁੱਖ ਪਾਉਂਦੇ ਨੇ, ਇਸੇ ਮੋਹ ਵਿੱਚ ਬੱਝੇ ਬੜਾ ਦੁੱਖ ਪਾਉਂਦੇ ਨੇ। ਡੁੱਬੇ ਹਰੀਨਾਮ ਵਿਸਾਰ, ਮਾਇਆ ਵਿੱਚ ਗਰਕ ਰਹਿੰਦੇ ਨੇ, ਇਸ ਹਨੇਰੇ ਵਿੱਚ ਗਰਕ ਰਹਿੰਦੇ ਨੇ, ਗੋਤੇ ਖਾਂਦੇ ਨੇ ਨਾਮ ਵਿਸਾਰ ਕੇ, ਨਾਮ ਵਿਸਾਰਨ ਕਰਕੇ। ਕਿਉਂਕਿ ਬੰਦਗੀ ਕਰਨ ਵਾਲਿਆਂ ਨੂੰ ਕੁਝ ਸੁਝ ਆਉਂਦੀ ਹੈ, ਜੋ ਗੁਰੂ ਦੀ ਸਿੱਖਿਆ ਸੁਣਦੇ ਤੇ ਕਮਾਉਂਦੇ ਨੇ ਉਹਨਾਂ ਨੂੰ ਸੁਝ ਹੀ ਪੈਂਦੀ ਹੈ। ਉਹ ਇਸ ਨੂੰ ਗੁਜ਼ਰਾਨ ਤੌਰ ਤੇ ਵਰਤਦੇ ਨੇ, ਗੁਜ਼ਰਾਨ ਜੋਗੀ ਉਹ ਜ਼ਿੰਦਗੀ ਚ ਬੈਲੈਂਸ ਰੱਖਦੇ ਨੇ। ਉਹ ਕਹਿੰਦੇ ਨੇ ਜਿਨ੍ਹਾਂ ਨੇ ਹਰੀ ਨਾਮ ਦਾ ਵਿਸਾਰ, ਇਹਨਾਂ ਨੇ ਹਰੀ ਦਾ ਨਾਮ ਵਿਸਾਰ ਦਿੱਤਾ ਹੈ, ਉਹਨਾਂ ਲਈ ਤੇ ਉਹਨਾਂ ਮਨਮੁੱਖਾਂ ਲਈ ਇਹੀ ਮੋਹ ਮਾਇਆ ਅਗਿਆਨ ਹੈ। ਇਸੇ ਕਾਰਨ ਇਸੇ ਹਨੇਰੇ ਵਿੱਚ ਉਹ ਗੋਤੇ ਖਾਂਦੇ ਨੇ, ਇਸੇ ਮੋਹ ਵਿੱਚ ਉਹ ਗੋਤੇ ਖਾਂਦੇ ਨੇ। ਭਲਕੇ ਉੱਠ ਬਹੁ ਕਰਮ ਕਮਾਵੇਂ, ਦੂਜਾ ਭਾਏ ਪਿਆਰ। ਸਵੇਰੇ ਉੱਠ ਕੇ ਬੰਦਗੀ ਤਾਂ ਨਹੀਂ ਕਰਦੇ, ਕਰਮ ਕਾਂਡ ਬਥੇਰੇ ਕਰ ਲੈਂਦੇ ਨੇ, ਤੇ ਪ੍ਰੀਤੀ ਹੁੰਦੀ ਹੈ ਉਹਨਾਂ ਦੀ ਨਾਮ ਨਾਲ ਨਹੀਂ, ਪ੍ਰੀਤੀ ਤੇ ਹੈ ਮਾਇਆ ਨਾਲ, ਪ੍ਰੀਤੀ ਤੇ ਹੈ ਸੰਸਾਰ ਨਾਲ, ਪ੍ਰੀਤੀ ਤੇ ਹੈ ਮਾਇਆ ਨਾਲ। ਪ੍ਰੀਤੀ ਤਾਂ ਹੈ ਦੂਜੇ ਪਾਸੇ, ਪ੍ਰੀਤੀ ਹੋਵੇ ਮਾਲਕ ਨਾਲ ਤਾਂ ਸਵੇਰੇ ਉੱਠ ਕੇ ਨਾਮ ਜਪਣ, ਪਰ ਪ੍ਰੀਤੀ ਹੈ ਮਾਇਆ ਨਾਲ ਤਾਂ ਲਕਸ਼ਮੀ ਦੀ ਸਵੇਰੇ ਉੱਠ ਕੇ ਪੂਜਾ ਕਰੇਗਾ, ਕਰਮ ਕਾਂਡ ਹੀ ਕਰੇਗਾ। ਪੜ੍ਹ ਕੇ ਉੱਠ ਬਹੁ ਕਰਮ ਕਮਾਵੇਂ, ਦੂਜੇ ਭਾਏ ਪਿਆਰ। ਪ੍ਰੀਤੀ ਤਾਂ ਉਹਨਾਂ ਦੀ ਮਾਲਕ ਪ੍ਰਭੂ ਨਾਲ ਨਹੀਂ ਹੁੰਦੀ, ਪ੍ਰੀਤੀ ਤਾਂ ਹੁੰਦੀ ਹੈ ਦੂਜੇ ਪਾਸੇ ਮਾਇਆ ਨਾਲ। ਨਿੱਤ ਸਵੇਰੇ ਉੱਠ ਕੇ ਬੰਦਗੀ ਤਾਂ ਨਹੀਂ ਕਰਦੇ, ਕਰਮ ਕਾਂਡ ਬਥੇਰੇ ਕਰ ਲੈਂਦੇ ਨੇ। ਬਹੁ ਕਰਮ ਕਮਾਵੇਂ, ਕਰਮ ਕਾਂਡ ਹੋਰ ਬਥੇਰੇ ਕਰ ਲੈਂਦੇ ਨੇ, ਨਾਮ ਨਹੀਂ ਜਪਦੇ। ਸਤਿਗੁਰੂ ਸੇਵੇਂ ਆਪਣਾ ਪੌਜਲ ਉਤਰੇ ਪਾਰ। ਪਰ ਜੇ ਸਤਿਗੁਰੂ ਦੇ ਲੜਕੇ ਜਿਹੜੇ ਸਤਿਗੁਰੁ ਦੇ ਲੜਕੇ ਲੜ ਲੱਗ ਕੇ ਭਗਤੀ ਕਰਦੇ ਨੇ, ਬੰਦਗੀ ਕਰਦੇ ਨੇ, ਪਰਮਾਤਮਾ ਨੂੰ ਸੇਵਦੇ ਨੇ, ਉਹ ਪੌਜਲ ਉਤਰਾਂ ਪਾਰ, ਉਹ ਤਾਂ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਨੇ। ਸਤਿਗੁਰੁ ਦੇ ਲੜ ਲੱਗ ਕੇ ਪ੍ਰਭੂ ਨੂੰ ਸੇਵਣ ਵਾਲੇ ਉਹ ਤਾਂ ਬਾਈ ਪਾਰ ਪੈਂਦੇ ਨੇ, ਉਹ ਤਾਂ ਪੌਜਲ ਤੋਂ ਪਾਰ ਪੈਂਦੇ ਨੇ। ਸਤਿਗੁਰੂ ਦੇ ਲੜ ਨਾ ਲੱਗਣ ਵਾਲੇ, ਨਾਮ ਨਾ ਜਪਣ ਵਾਲੇ ਕਰਮ ਕਾਂਢੀ ਮਾਇਆ ਦੇ ਪ੍ਰੇਮੀ ਉਹੀ ਗੋਤੇ ਖਾਂਦੇ ਨੇ ਇਸ ਅਗਿਆਨਤਾ ਵਿਚ। ਪੌੜੀ ਅੱਛਾ, ਨਾਨਕ ਗੁਰਮੁਖੀ ਸੱਚ ਸਮਾਵੈ ਸੱਚ ਨਾਮ ਉਰਧਾਰ। ਗੁਰਮੁਖੀ ਗੁਰੂ ਦੀ ਸਿੱਖਿਆ ਪਾ ਕੇ, ਸੱਚ ਸਮਾਵੈ ਪ੍ਰਭੂ ਵਿਚ ਲਿਵ ਲਾਉਂਦੇ ਨੇ, ਸੱਚ ਨਾਮ ਉਰਧਾਰ ਪਰਮੇਸ਼ਰ ਦਾ ਨਾਮ ਹਿਰਦੇ ਵਿਚ ਟਿਕਾ ਕੇ। ਗੁਰੂ ਦੇ ਲੜ ਲੱਗਣ ਵਾਲੇ ਗੁਰਮੁਖ ਗੁਰੂ ਦੀ ਸਿੱਖਿਆ ਕਮਾਉਂਦੇ ਨੇ, ਪਰਮੇਸ਼ਰ ਦਾ ਨਾਮ ਹਿਰਦੇ ਚ ਟਿਕਾ ਕੇ ਸੱਚ ਸਮਾਵੈ ਪਰਮਾਤਮਾ ਵਿਚ ਲਿਵ ਲਾਉਂਦੇ ਨੇ। ਫਿਰ ਅਰਥ ਕਰਾਂ, ਗੁਰਮੁਖੀ ਗੁਰੂ ਦੇ ਲੜ ਲੱਗ ਕੇ ਗੁਰੂ ਦੀ ਸਿੱਖਿਆ ਲੈਣ ਵਾਲੇ, ਫਿਰ ਜੋੜਦਾ ਮੈਂ ਸੱਚ ਨਾਮ ਉਰਧਾਰ, ਸੱਚ ਨਾਮ ਹੈ ਪਰਮੇਸ਼ਰ ਦਾ ਨਾਮ, ਉਰਧਾਰ ਹਿਰਦੇ ਚ ਵਸਾ ਕੇ ਸੱਚ ਸਮਾਵੈ ਪਰਮਾਤਮਾ ਚ ਹੀ ਲਿਵ ਲਾਈ ਰੱਖਦੇ ਨੇ, ਉਹ ਮਾਇਆ ਵੱਲ ਧਿਆਨ ਹੀ ਨਹੀਂ ਦਿੰਦੇ ਤੇ ਪਰਮਾਤਮਾ ਵਿਚ ਲਿਵ ਰੱਖਦੇ, ਉਹ ਮੋਹ ਮਾਇਆ ਦੇ ਅਗਿਆਨ ਤੋਂ ਬਚੇ ਰਹਿੰਦੇ। ਮੈਂ ਇੰਨਾ ਹੀ ਬਚਨ ਅੱਜ ਕਰ ਸਕਾਂਗਾ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।